ਨਿਹਾਲ ਕਰਦਾ ਹੈ। ਇਸ ਕਰਕੇ ਹੇ ਭਾਈ, ਸਭ ਆਪਣੇ ਗੁਰੂ ਨੂੰ ਵਾਹੋ 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 ਕਹਿ ਕੇ ਸਲਾਹੋ। ਲੜੀਵਾਰ ਕਥਾ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਸੁਖਮਨੀ ਸਾਹਿਬ ਛੇ ਪਦੇ ਪਿੱਛੇ ਆਪਾਂ 13ਵੀਂ ਪਦੀ ਦੇ ਵਿਚਾਰ ਚੁੱਕੇ ਹਾਂ। 7ਵਾਂ ਪਦਾ ਮਹਾਰਾਜ ਜੀ ਚਾਰ ਦਿਨ ਸਰਵਣ ਕਰੀਏ ਜੀ।
ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ।
ਮਹਾਰਾਜ ਜੀ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਾਈ ਜਿਹੜਾ ਸੰਤ ਦਾ ਦੁਖੀ ਹੈ, ਸੰਤ ਦੀ ਨਿੰਦਾ ਕਰਨ ਵਾਲਾ, ਸੰਤ ਦੇ ਨਾਲ ਵੈਰ ਕਮਾਉਣ ਵਾਲਾ, ਸੰਤਾਂ ਨਾਲ ਦੁਸ਼ਮਣੀ ਰੱਖਣ ਵਾਲਾ, ਉਹਨਾਂ ਵਿੱਚ ਦੋਸ਼ ਆਰੋਪਦਾ ਹੈ। ਮਹਾਰਾਜ ਜੀ ਕਹਿੰਦੇ ਉਹਦਾ ਰੂਪ ਵਿਗੜ ਜਾਂਦਾ ਹੈ, ਵਿਗੜ ਰੂਪ ਹੋਏ ਜਾਂਦੇ। ਸੰਪਰਦਾਇ ਗਿਆਨੀ ਇਹਦਾ ਅਰਥ ਇਸ ਤਰ੍ਹਾਂ ਵੀ ਕਰਦੇ ਨੇ ਕਿ ਉਹਦਾ ਰੂਪ ਕੋਝਾ ਹੋ ਜਾਂਦਾ, ਉਹਨਾਂ ਦੇ ਮੂੰਹ ਵਿੰਗੇ ਹੋ ਜਾਂਦੇ ਨੇ, ਵਿੰਗੇ। ਇਸ ਤਰ੍ਹਾਂ ਵੀ ਅਰਥ ਕਰਦੇ, ਵਿਗੜ ਰੂਪ ਹੋਏ ਜਾਏ ਦਾ ਮਤਲਬ ਇਹਦਾ ਵੀ ਉਹਨਾਂ ਨੂੰ ਕੋੜ ਪੈ ਜਾਂਦਾ, ਕੁਸ਼ਟ ਦਾ ਰੋਗ ਲੱਗ ਜਾਂਦਾ, ਉਹ ਕੋੜੀ ਬਣ ਜਾਂਦਾ, ਉਹਨਾਂ ਨੂੰ ਕੁਸ਼ਟ ਰੋਗ ਵਿਆਪਣ ਲੱਗ ਪੈਂਦਾ, ਕੋੜ ਦਾ ਰੋਗ ਉਹਨਾਂ ਨੂੰ ਵਿਆਪਣ ਲੱਗ ਪੈਂਦਾ, ਤੇ ਕੋੜ ਨਾਲ ਉਹਨਾਂ ਦਾ ਸਾਰਾ ਰੂਪ ਵਿਗੜ ਜਾਂਦਾ। ਜਿਹੜੇ ਸੰਤਾਂ ਦੇ ਦੁਖੀ, ਜਿਹੜੇ ਸੰਤਾਂ ਨਾਲ ਵੈਰ ਕਮਾਉਂਦੇ ਨੇ, ਉਹਨਾਂ ਦੀ ਨਿੰਦਾ ਕਰਦੇ ਨੇ, ਉਹਨਾਂ ਨੂੰ ਕੁਸ਼ਟ ਦਾ ਰੋਗ ਲੱਗ ਜਾਂਦਾ, ਕੋੜ। ਔਰ ਉਸ ਕੋੜ ਦੇ ਰੋਗ ਨਾਲ ਉਹ ਵਿਆਕੁਲ ਹੋ ਜਾਂਦਾ। ਰਾਜਾ ਜਨਮੇਜਾ ਸੀ, ਇਹਨੇ ਬਹੁਤ ਸਾਰੇ ਸੰਤਾਂ ਸਾਧੂਆਂ ਨੂੰ, ਬ੍ਰਾਹਮਣਾਂ ਨੂੰ ਅੱਗ 'ਚ ਸਾੜ ਕੇ ਮਾਰ, ਸਾਰੇ ਸਰੀਰ ਦੇ ਉੱਤੇ ਕੋੜ ਪੈ ਗਿਆ ਇਹਦੇ, ਕੁਸ਼ਟ। ਤੇ ਕੋੜ ਦੇ ਰੋਗ ਦੇ ਨਾਲ ਵਿਆਕੁਲ ਹੋ ਬੇਬਲ। ਵੇਦ ਵਿਆਸ ਜੀ ਨੇ ਕਿਹਾ, ਭਾਈ ਜੇ ਤੂੰ ਹੁਣ ਕਥਾ ਸੁਣੇ ਮਹਾਂਭਾਰਤ ਦੀ, ਤਾਂ ਤੇਰਾ ਇਹ ਰੋਗ ਕੱਟਿਆ ਜਾ ਸਕਦਾ। ਉੱਦਾਂ ਕਥਾ ਸੁਣੀ, ਜਿਵੇਂ ਜਿਵੇਂ ਸੁਣਦਾ ਗਿਆ ਤਿਵੇਂ ਤਿਵੇਂ ਰੋਗ ਦੂਰ ਹੁੰਦਾ ਚਲਾ ਗਿਆ। ਪਰ ਜਦੋਂ ਭੀਮ ਦੀ ਕਥਾ ਸੁਣੀ ਤੇ ਇਹਨੇ ਨੱਕ ਚੜਾਈ, ਕਹਿੰਦਾ ਏਡਾ ਬਲੀ ਕਿਵੇਂ ਹੋ ਸਕਦਾ, ਤੇ ਨੱਕ ਦੇ ਵਿੱਚ ਕੋੜ ਦਾ ਰੋਗ ਰਹਿ ਗਿਆ, ਬਸ ਉਸੇ ਨਾਲ ਹੀ ਇਹਦੀ ਮੌਤ ਹੋ ਗਈ, ਉਸੇ ਨਾਲ ਹੀ ਇਹਦੀ ਮੌਤ ਹੋ ਗਈ। ਰਾਜਾ ਜਨਮੇਜਾ ਸਤਪੁਰਖਾਂ ਦਾ ਦੁਖੀ ਬਣਿਆ ਤੇ ਸਰੀਰ ਦੇ ਉੱਤੇ ਕੋੜ ਪੈ ਗਿਆ, ਵਿਗੜ ਰੂਪ ਹੋਏ ਜਾਏ। ਮੈਂ ਉਦਾਹਰਣ ਤਾਂ ਦੇ ਰਿਹਾ, ਸਾਡੀ ਭਾਰਤੀ ਸੰਸਕ੍ਰਿਤੀ ਦਾ ਇਤਿਹਾਸ ਹੈ ਬਹੁਤ ਸਾਰੇ ਪ੍ਰਮਾਣ, ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸਤਪੁਰਖਾਂ ਦੀ ਨਿੰਦਾ ਕੀਤੀ ਉਹ ਕੋੜੀ ਹੋ ਗਏ, ਕੁਸ਼ਤੀ ਹੋ, ਕੋੜ ਪੈ ਗਿਆ ਉਹਨਾਂ ਦੇ ਸਰੀਰ ਦੇ ਉੱਤੇ, ਕੁਸ਼ਟ ਦਾ ਰੋਗ ਲੱਗ ਗਿਆ ਉਹਨਾਂ ਦੇ ਸਰੀਰ, ਉਹਨਾਂ ਦੇ ਰੂਪ ਵਿਗੜ ਗਏ, ਵਿਗੜ ਰੂਪ ਹੋਏ ਜਾਏ, ਵਿਗੜ ਗਏ ਉਹਨਾਂ ਦੇ ਰੂਪ, ਵੇਖਣ ਨੂੰ ਚਿੱਤ ਨਹੀਂ ਕਰਦਾ ਉਹਨਾਂ ਦੇ ਰੂਪ ਨੂੰ, ਉਹਨਾਂ ਦੇ ਸਰੀਰ ਨੂੰ, ਕਿਉਂਕਿ ਕੁਸ਼ਟ ਰੋਗ ਲੱਗ ਗਿਆ, ਕੋੜ ਦਾ ਰੋਗ ਉਹਨਾਂ ਨੂੰ ਲੱਗ ਗਿਆ।
ਸੰਤ ਕੇ ਦੁਖੀ ਕਾ ਦਰਗਹਿ ਮਿਲੈ ਸਜਾਏ।
ਜਿਹੜਾ ਸੰਤ ਦਾ ਦੁਖੀ ਹੈ, ਸੰਤਾਂ ਨਾਲ ਦੋਸ਼ ਕਮਾਉਣ ਵਾਲਾ, ਸੰਤਾਂ ਦੀ ਨਿੰਦਾ ਕਰਨ ਵਾਲਾ ਦੁਖੀ ਹੈ, ਉਹਨੂੰ ਅੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸਜਾਵਾਂ ਮਿਲਦੀਆਂ ਹਨ। ਦਰਗਹਿ ਮਿਲੈ ਸਜਾਏ, ਪਰਮੇਸ਼ਰ ਦੇ ਘਰ ਵਿੱਚ ਜਾ ਕੇ ਅਕਾਲ ਪੁਰਖ ਦੀ ਦਰਗਾਹ ਵਿੱਚ ਉਹਨਾਂ ਨੂੰ ਬੜੀਆਂ ਭਿਆਨਕ ਸਜਾਵਾਂ ਮਿਲਦੀਆਂ ਨੇ। ਇੱਥੇ ਵੀ ਕੋੜੀ ਹੋ ਕੇ ਮਰਦੇ ਨੇ, ਤੇ ਅੱਗੇ ਵੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਵਿੱਚ ਉਹਨਾਂ ਨੂੰ ਸਜਾ ਮਿਲਦੀ। ਦਰਗਹਿ ਮਿਲਿਆ ਸਜਾਏ, ਅੱਗੇ ਵੀ ਪਰਮੇਸ਼ਰ ਦੇ ਘਰ ਵਿੱਚ ਉਹ ਸਜ਼ਾ ਦੇ ਭਾਗੀਦਾਰ ਬਣਦੇ ਨੇ, ਉਹ ਸਜ਼ਾ ਦੇ ਹਿੱਸੇਦਾਰ ਬਣਦੇ। ਉਹਨਾਂ ਨੂੰ ਬੜੀਆਂ ਬੜੀਆਂ ਭਿਆਨਕ ਤਾੜਨਾਵਾਂ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੀਆਂ ਭਿਆਨਕ ਸਜਾਵਾਂ ਦਿੱਤੀਆਂ ਜਾਂਦੀਆਂ ਹਨ।
ਸੰਤ ਕਾ ਦੁਖੀ ਸਦਾ ਸਹਿਕਾਈਐ,
ਸੰਤ ਦਾ ਜਿਹੜਾ ਦੁਖੀ ਆ ਉਹ ਸਦਾ ਸਹਿਕਦਾ ਰਹਿੰਦਾ। ਸਹਿਕਣਾ ਹੁੰਦਾ ਵੀ ਪ੍ਰਾਣ ਨੀ ਨਿਕਲੇ ਪਰ ਤੜਫ ਰਿਹਾ, ਮੰਜੇ ਤੇ ਪਿਆ ਤੜਫਦਾ, ਸਾੜੇ ਹੋਏ ਨੇ ਛਾਤੀ ਤੇ, ਉਹ ਪਤਾ ਨੀ ਕਿੰਨੇ ਕ ਚਿਰ ਅੜੇ ਰਹਿਣ, ਸਾਲ ਦੋ ਸਾਲ ਦਸ ਦਸ ਸਾਲ ਕਈ ਮੰਜੇ ਤੇ ਪਏ ਤੜਫਦੇ ਹੀ ਰਹਿੰਦੇ ਨੇ, ਸਾਹ ਨਿਕਲਦੇ ਹੀ ਨੇ, ਉਹਨੂੰ ਕਹਿੰਦੇ ਨੇ ਸਹਿਕਣਾ। ਸਹਿਕਣਾ ਸਰੀਰ ਦੇ ਵਿੱਚੋਂ ਸਾਹ ਨਿਕਲਦਾ ਹੀ ਨਹੀਂ, ਦਮ ਨਹੀਂ ਨਿਕਲਦਾ। ਮਹਾਰਾਜ ਜੀ ਕਹਿੰਦੇ ਜਿਹੜਾ ਸੰਤ ਦਾ ਦੁਖੀ ਆ ਉਹ ਸਦਾ ਸਹਿਕਦਾ ਰਹਿੰਦਾ, ਸਦਾ ਸਹਿਕਾਈ ਹੈ, ਸਹਿਕਦਾ ਹੀ ਰਹਿੰਦਾ। ਉਹਦੇ ਸਰੀਰ ਦੇ ਵਿੱਚੋਂ ਪ੍ਰਾਣ ਜਿਹੜੇ ਨੇ ਨਾ ਨਿਕਲਦੇ ਨੇ, ਉਹਨੂੰ ਸਹਿਕਦਾ ਰਹਿੰਦਾ, ਤੜਫਦਾ ਰਹਿੰਦਾ ਹੈ।
ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ,
ਜਿਹੜਾ ਸੰਤ ਦਾ ਦੁਖੀ ਹੈ ਉਹ ਨਾ ਮਰਿਆਂ ਵਿੱਚ ਹੈ ਤੇ ਨਾ ਜੀਵਦਿਆਂ ਵਿੱਚ ਹੈ, ਨਾ ਉਹ ਮਰਿਆਂ ਵਿੱਚ ਨਾ ਜੀਵਦਿਆਂ ਵਿੱਚ। ਮਰਿਆਂ ਵਿੱਚ ਤਾਂ ਨਹੀਂ ਕਿਉਂਕਿ ਸਾਹ ਚੱਲਦੇ ਨੇ, ਜੀਵਦਿਆਂ ਵਿੱਚ ਤਾਂ ਨਹੀਂ ਕਿਉਂਕਿ ਇਹੋ ਜਿਹਾ ਜੀਵਨ ਕਿਹੜੇ ਕੰਮ ਦਾ ਜਿਹੜਾ ਮਹਾਂਪੁਰਖਾਂ ਸਾਧੂਆਂ ਦੀ ਨਿੰਦਾ ਕਰਕੇ ਬਤੀਤ ਕਰਨਾ, ਉਹ ਜੀਵਨ ਵੀ ਕਾਹਦਾ ਜੀਵਨ, ਉਹ ਜੀਵਨ ਵੀ ਕਾਹਦਾ ਜੀਵਨ ਹੋਇਆ। ਇਸ ਕਰਕੇ ਜਿਹੜਾ ਸੰਤ ਦਾ ਦੁਖੀ ਹੈ ਉਹ ਨਾ ਮਰਿਆਂ ਵਿੱਚ ਹੈ ਤੇ ਨਾ ਜਿਉਂਦਿਆਂ ਵਿੱਚ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜੀਵਨ ਤੇ ਮਰਨ ਦੇ ਵਿਚਕਾਰਲੀ ਜਿਹੜੀ ਜ਼ਿੰਦਗੀ ਹੈ ਨਾ, ਬਸ ਉਹਦੇ ਵਿੱਚ ਹੀ ਲਟਕਦਾ ਰਹਿੰਦਾ। ਮਰਨ ਤੇ ਜੀਵਨ ਦੇ ਵਿਚਕਾਰ ਦੀ ਜਿਹੜੀ ਜ਼ਿੰਦਗੀ ਉਹਦੇ ਵਿੱਚ ਲਟਕਦਾ ਹੀ ਰਹਿੰਦਾ, ਭਟਕਦਾ ਹੀ ਰਹਿੰਦਾ, ਭਰਮਦਾ ਹੀ ਰਹਿੰਦਾ, ਦੁਖੀ ਹੋਇਆ ਸਹਿਕਦਾ ਹੀ ਰਹਿੰਦਾ ਹੈ ਜਿਹੜਾ ਸੰਤ ਦਾ ਦੁਖੀ ਹੈ।
ਸੰਤ ਕੇ ਦੁਖੀ ਕੇ ਪੁਜੈ ਨਾ ਆਸਾ,
ਸੰਤ ਦੇ ਦੁਖੀ ਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ, ਪੁਜੈ ਨਾ ਆਸਾ, ਉਹਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ, ਉਹਦੀਆਂ ਸਾਰੀਆਂ ਆਸਾਂ ਅਧੂਰੀਆਂ ਰਹਿ ਜਾਂਦੀਆਂ, ਕੋਈ ਆਸ ਪੂਰੀ ਨਹੀਂ ਹੁੰਦੀ, ਸਭ ਮਨ ਦੀਆਂ ਆਸਾਵਾਂ ਮਨ ਚ ਹੀ ਰਹਿ ਜਾਂਦੀਆਂ। ਸੰਤ ਦੁਖੀ ਦੀ ਕੋਈ ਆਸ ਪੂਰੀ ਨਹੀਂ ਹੋ ਸਕਦੀ। ਗੁਰੂ ਖਾਲਸਾ ਜੀ ਸਤਿਪੁਰਖਾਂ ਦੀ ਨਿੰਦਾ ਕਰਨ ਵਾਲੇ, ਸਤਿਪੁਰਖਾਂ ਦਾ ਨਾਲ ਦੋਸ਼ ਕਮਾਉਣ ਵਾਲੇ ਦੁਖੀ ਲੋਕ ਜਿਹੜੇ ਨੇ ਉਹਨਾਂ ਦੀ ਕੋਈ ਆਸ ਪੂਰੀ ਨਹੀਂ ਹੁੰਦੀ। ਅਸਮਾਨ ਵੱਲ ਮੂੰਹ ਕਰਕੇ ਥੁੱਕਦੇ ਨੇ ਪਰ ਉਲਟਾ ਆਪਣਾ ਮੂੰਹ ਹੀ ਲਬੇੜਦੇ ਨੇ, ਮਲੀਨ ਕਰਦੇ ਨੇ। ਚੰਦਰਮਾ ਕਦੇ ਮਲੀਨ ਨਹੀਂ ਹੁੰਦਾ। ਸਤਿਪੁਰਖਾਂ ਦੀ ਜੇ ਕੋਈ ਸਾਧੂਆਂ ਦੀ ਨਿੰਦਾ ਕਰਦਾ ਤੂੰ ਆਪਣਾ ਆਪ ਗੰਦਾ ਕਰਦਾ, ਸਤਿਪੁਰਖਾਂ ਦਾ ਕੁਝ ਨਹੀਂ ਵਿਗੜਦਾ, ਉਹ ਜਿਉਂ ਦੇ ਤਿਉਂ ਰਹੇਗੇ। ਇੱਥੇ ਸੰਤ ਸਤਿਪੁਰਖਾਂ ਦੀ ਗੱਲ ਦੀ ਸੰਕੇਤ ਹੈ। ਸੱਤ ਨਾਲ ਜੁੜੇ ਹੋਏ ਜਿਹੜੇ ਸੰਤ ਹਨ ਉਹਨਾਂ ਦਾ ਜਿਹੜਾ ਦੁਖੀ ਹੈ ਉਹਨਾਂ ਨਾਲ ਦੁੱਖ ਕਮਾਉਣ ਵਾਲਾ, ਮਹਾਰਾਜ ਜੀ ਕਹਿੰਦੇ ਉਹਦੀ ਆਸਾ ਪੂਰੀ ਨਹੀਂ ਹੁੰਦੀ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ।
ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ,
ਔਰ ਐਸਾ ਜਿਹੜਾ ਸੰਤਾਂ ਦਾ ਦੁਖੀ ਹੈ, ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਨਿੰਦਕ ਹੈ, ਉਹ ਇਹ ਸੰਸਾਰ ਤੋਂ ਨਿਰਾਸ਼ ਹੋ ਕੇ ਉੱਠ ਕੇ ਚੱਲਦਾ। ਨਿਰਾਸ਼ ਦਾ ਮਤਲਬ ਉਦਾਸ ਹੋ, ਗੁਰਮੁਖ ਤਾਂ ਨਾਮ ਜਪ ਕੇ ਹੱਸਦੇ ਹੋਏ ਜਾਂਦੇ ਸੰਸਾਰ ਤੋਂ, ਪਰ ਜਿਹੜਾ ਮਨਮੁਖ ਬੰਦਾ ਸੰਤਾਂ ਦੀ ਨਿੰਦਾ ਕਰਨ ਵਾਲਾ ਉਹ ਰੋਂਦਾ ਕੁਰਲਾਉਂਦਾ ਹੀ ਜਾਂਦਾ, ਨਿਰਾਸ਼ ਹੋ ਉਦਾਸ ਹੋ, ਉਹ ਵੇਖਦਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਨਿੰਦਾ ਕਰਦੇ ਹੀ ਬਤੀਤ ਕਰ ਦਿੱਤੀ ਹੈ, ਭਜਨ ਬੰਦਗੀ ਤੋਂ ਵਿਹੂਣੀ ਬਤੀਤ ਕਰ ਦਿੱਤੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਨਿਰਾਸ਼ ਹੋ ਕੇ ਸੰਸਾਰ ਤੋਂ ਜਾਂਦਾ ਹੈ।
संत कै दोख ना त्रिष्टै कोई।
संत जना दे विच दोष लाण वाला कदे भी एक थां ते नहीं टिकदा। त्रिष्टै कहिंदे ने टिकण, एक थां ते नहीं टिकदा, भटकदा ही रहिंदा, भरमदा ही रहिंदा, कदे सज्जे कदे खब्बे दौड़िया ही फिरदा है। ओनू एक थां ते संतुष्टि नहीं मिलदी। जां संतां दे विच दोष ला के ओ त्रिष्टा तृप्त नहीं हुंदा, ओदी प्यास होर वधदी है। निंदा कर करके होर ज्यादा निंदा करन दी ओदी प्यास वधदी है कि होर निंदा करा।
जैसा पावे तैसा कोई होए।
महाराज जी कहंदे जिस तरह दा वाहिगुरु परमेश्वर नूं पौंदा है तैसा ही कोई हुंदा है। जिवें निरंकार वाहिगुरु परमेश्वर नूं पौंदा तैसा ही कोई वरतारा ए संसार दे विच वरतदा है।
पया कीर्तना मेटै कोई।
इहदे कीते होए कर्मा मुताबक जो लेख परमात्मा ने दे मत्थे ते पाए ने, महाराज जी कहंदे उहनां नूं कोई नहीं मेट सकदा, ना मेटै कोई। लेख ना मिटई है सखी जो लिखिया करतार। इहदे मत्थे ते दे कीते कर्मा मुताबक जिहड़े लेख पाए होए ने उना लेखा नू कोई नहीं मेटदा।
नानक जाने सच्चा सोई।
धन गुरु अर्जन देव साहब पंजवें पातशाह कहंदे इस गल नू तां ओ सच्चा साहब अकाल पुरख परमेश्वर ही जानदा है।
सब घट तिसके ਉਹ ਕਰਨੇ ਹਾਰ।
ਜਿਤਨੇ ਘੱਟ ਸਰੀਰ ਨੇ ਸਾਰੇ ਉਸੇ ਪ੍ਰਮਾਤਮਾ ਪਰਮੇਸ਼ਰ ਦੇ ਨੇ, ਔਰ ਉਹ ਪਰਮੇਸ਼ਰ ਹੀ ਨਾ ਸਾਰੇ ਘਟਾਂ ਦਾ ਕਰਨਹਾਰ ਹੈ। ਇਹ ਜਿੰਨੇ ਸਰੀਰ ਨੇ ਇਹਨਾਂ ਸਾਰਿਆਂ ਸਰੀਰਾਂ ਦਾ ਕਰਨਹਾਰ ਕਰਤਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ।
ਸਦਾ ਸਦਾ ਤਿਸਕਾ ਨਮਸਕਾਰ।
ਭਾਈ ਜਿਹੜਾ ਸਾਰੇ ਘਟਾਂ ਦਾ ਕਰਨਹਾਰ ਹੈ ਸਦਾ ਸਦਾ ਉਹਨੂੰ ਨਮਸਕਾਰ ਕਰੋ, ਉਹਨੂੰ ਸਦਾ ਵਾਸਤੇ ਨਮਸਕਾਰ ਕਰੋ, ਉਹਨੂੰ ਸਦਾ ਸਦਾ ਲਈ ਨਮਸਕਾਰ ਹੈ।
ਪ੍ਰਭ ਕੇ ਉਸਤਤ ਕਰੋ ਦਿਨ ਰਾਤ।
ਇਹ ਭਾਈ ਗੁਰਮੁਖੋ ਉਸ ਪ੍ਰਭੂ ਦੀ ਉਸਤਤ ਰਾਤ ਦਿਨ ਲਗਾਤਾਰ ਨਿਰੰਤਰ ਕਰੋ, ਹਰ ਵੇਲੇ ਉਹਦੀ ਉਸਤਤ ਕਰੋ, ਹਰ ਵੇਲੇ ਉਹਦੀ ਉਸਤਤ ਨੂੰ ਗਾਇਨ ਕਰੋ, ਦਿਨ ਰਾਤ ਇੱਕ ਕਰਕੇ ਉਸ ਪਰਮੇਸ਼ਰ ਦੀ ਉਸਤਤ ਕਰੋ।
ਤਿਸ ਹੈ ਧਿਆਵੋ ਸਾਸ ਗਿਰਾਸ।
ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਵੋ ਹਰ ਇੱਕ ਸਾਹ ਨਾਲ ਤੇ ਗਰਾਸ ਨਾਲ। ਜਦੋਂ ਗ੍ਰਾਹੀ ਵੀ ਮੂੰਹ ਵਿੱਚ ਪਾਉਂਦੇ ਹੋ ਨਾ, ਗਰਾਸ ਲੈਂਦੇ ਹੋ, ਉਦੋਂ ਵੀ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ।
ਸਭ ਕਛ ਵਰਤੈ ਤਿਸ ਕਾ ਕੀਆ।
ਜਿਹੜਾ ਸਭ ਕੁਝ ਵਰਤ ਰਿਹਾ ਉਸ ਪਰਮਾਤਮਾ ਦਾ ਕੀਤਾ ਹੋਇਆ ਹੀ ਵਰਤ ਰਿਹਾ। ਉਸ ਨਿਰੰਕਾਰ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਕਰਤਾ ਹੈ ਹੀ ਨਹੀਂ, ਉਸੇ ਦਾ ਕੀਤਾ ਹੋਇਆ ਸਭ ਕੁਝ ਵਰਤ ਰਿਹਾ ਹੈ।
ਜੈਸਾ ਕਰੇ ਤੈਸਾ ਕੋ ਥੀਆ।
ਜਿਵੇਂ ਉਹ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਤੈਸਾ ਹੋ ਜਾਂਦਾ ਹੈ, ਤੈਸਾ ਕੋ ਥੀਆ, ਉਸੇ ਤਰ੍ਹਾਂ ਦਾ ਵਰਤਾਰਾ ਇਹ ਸੰਸਾਰ ਦੇ ਵਿੱਚ ਵਰਤਦਾ ਹੈ।
ਆਪਣਾ ਖੇਲ ਆਪ ਕਰਨੇ ਹਾਰ।
ਆਪਣੀ ਇਸ ਖੇਡ ਨੂੰ ਆਪ ਹੀ ਕਰਨ ਵਾਲਾ, ਇਹ ਸਾਰਾ ਸੰਸਾਰ ਉਹਦੀ ਆਪਣੀ ਖੇਡ ਹੈ, ਔਰ ਇਸ ਸਾਰੀ ਖੇਡ ਦਾ ਕਰਨਹਾਰ ਕਰਤਾ ਉਹ ਅਕਾਲ ਪੁਰਖ ਆਪ ਹੈ।
ਦੂਸਰ ਕੌਣ ਕਹੈ ਵਿਚਾਰ।
ਕੌਣ ਹੈ ਦੂਸਰਾ ਜਿਹੜਾ ਉਹਦੇ ਬਾਰੇ ਵਿਚਾਰ ਕਰਕੇ ਕਹਿ ਸਕੇ? ਕੋਈ ਦੂਸਰਾ ਹੈ ਹੀ ਨਹੀਂ ਜਿਸ ਬਾਰੇ ਵਿਚਾਰ ਕੀਤੀ ਜਾ ਸਕੇ ਜਾਂ ਕਿਹਾ ਜਾ ਸਕੇ।
ਜਿਸ ਨਾ ਕਿਰਪਾ ਕਰੈ ਤਿਸ ਆਪਣ ਨਾਮ ਦੇ।
ਜਿਸ ਤੇ ਵਾਹਿਗੁਰੂ ਜੀ ਆਪਣੀ ਕਿਰਪਾ ਕਰਦੇ ਹਨ ਉਹਨੂੰ ਆਪਣੇ ਨਾਮ ਦੀ ਦਾਤ ਬਖਸ਼ਦੇ ਹਨ।
ਵੱਡ ਭਾਗੇ ਨਾਨਕ ਜਨ ਸੇ।
ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ 13ਵੀਂ ਅਸ਼ਟਪਦੀ ਦੀ ਅਖੀਰਲੀ ਪੰਕਤੀ ਚ ਕਹਿੰਦੇ ਹਨ, ਕਿ ਉਹ ਜਨ ਵੱਡਿਆਂ ਭਾਗਾਂ ਵਾਲੇ ਹਨ। ਵੱਡੇ ਭਾਗਾਂ ਵਾਲੇ ਹਨ ਉਹ ਜਨ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਨੇ ਪਰਮੇਸ਼ਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸਤਿਗੁਰੂ ਜੀ ਦਇਆ ਕਰਨੇ ਪਵਿੱਤਰ ਪਾਵਨ ਗੁਰਬਾਣੀ ਦੇ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ, ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਵਾ